कर्ता पुरख निर्भो निर्वैर अकाल मूर्त अजूनी सैपं गुरप्रसाद जप आदि सच जुगाद सच है भी सच नानक होसी भी सच आदि सच जुगाद सच है भी सच नानक होसी भी सच। जन नानक बोले अमृत बाणी 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 सिखां कै मन प्यारी पाणी गुर सिखां कै मन प्यारी पाणी गुर सिखां कै मन प्यारी पाणी गुर सिखां कै मन प्यारी पाणी उपदेश करे गुर सतगुर पूरा 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 गुर सतगुर पर उपकारिया जियो गुर सतगुर पर उपकारिया जियो ਨਾਨਕ ਸਾਹਿਬ ਜੀ। ਪਰਮੇਸ਼ਰ ਗੁਰੂ ਰੂਪ ਜਦੋਂ ਪਰਮੇਸ਼ਰ ਨੇ ਗੁਰੂ ਰੂਪ ਧਾਰਿਆ ਪਰਉਪਕਾਰੀ ਮਹਾਰਾਜ ਜੀ ਪਰਉਪਕਾਰ ਹਮੇਸ਼ਾ ਹਮੇਸ਼ਾ ਤੋਂ ਕਰਦੇ ਰਹੇ ਤੇ ਹੁਣ ਵੀ ਥਾਂ ਥਾਂ ਤੇ ਜਾ ਕੇ ਸਾਰੀ ਦੁਨੀਆਂ ਵਿੱਚ ਦੁਨੀਆਂ ਦੇ ਅੰਦਰ ਜੋਤ ਜਗਾਉਂਦੇ ਹਨ, ਮੁਰਦਿਆਂ ਨੂੰ ਜੀਂਦੇ ਕਰਦੇ ਹਨ। ਪਰਉਪਕਾਰ ਕਰ ਰਹੇ ਤੇ ਕਹਿੰਦੇ ਸੋ ਜੀਵਿਆ ਜਿਸ ਮਨ ਵਸਿਆ ਸੋਏ, ਸੋ ਜੀਵਿਆ ਜਿਸ ਮਨ ਵਸਿਆ ਸੋਏ। ਅਵਰ ਨਾ ਜੀਵੈ ਕੋਏ, ਨਾਨਕ ਅਵਰ ਨਾ ਜੀਵੈ
ਕੋਏ।
ਨਾਨਕ ਅਵਰ ਨਾ ਜੀਵੈ ਕੋਏ, ਨਾਨਕ ਅਵਰ ਨਾ ਜੀਵੈ ਜੀ। ਸਾਰਾ ਬ੍ਰਹਿਮੰਡ ਗੁਰੂ ਨਾਨਕ ਸਾਹਿਬ ਜੀ ਨਾਲ ਭਰਪੂਰ ਹੈ, ਪਰ ਜਦੋਂ ਆਪਾਂ ਜਾਗਾਂਗੇ ਜੀਂਦੇ ਹੋਵਾਂਗੇ ਤੇ ਆਪਾਂ ਨੂੰ ਮਹਿਸੂਸ ਹੋਊ ਤੇ ਜੋ ਸੁੱਖ ਸੱਚ ਦਾ ਹੈ, ਜੋ ਰਸ ਸੱਚ ਦਾ ਹੈ, ਉਹੋ ਜਿਹਾ ਸੁੱਖ ਉਹ ਰਸ ਹੋਰ ਕਿਧਰੇ ਨਹੀਂ। ਜਿਨ੍ਹਾਂ ਨੂੰ ਆ ਗਿਆ ਉਹਨਾਂ ਨੇ ਦੁਨੀਆ ਵੱਲੋਂ ਮੁੱਖ ਮੋੜ ਲਿਆ ਅਤੇ ਮੁੜ ਕਦੀ ਦੁਨੀਆ ਵੱਲ ਤੱਕਿਆ ਨਾ। ਸਮਾਂ ਰਸ ਲੈਣ ਦਾ ਸੀ, ਸੋਚਾਂ ਵਿੱਚ ਲੰਘ ਰਿਹਾ। ਸਮਾਂ ਰਸ ਲੈਣ ਦਾ ਸੀ, ਸੋਚਾਂ ਵਿੱਚ ਲੰਘ ਰਿਹਾ। ਰਸ ਲੈਣ ਦਾ ਸੀ, ਸੋਚਾਂ ਵਿੱਚ ਲੰਘ ਰਿਹਾ। ਸਮਾਂ ਰਸ ਲੈਣ ਦਾ ਸੀ, ਸੋਚਾਂ ਵਿੱਚ ਲੰਘ ਰਿਹਾ। ਕੋਲ ਬੈਨ ਦਾਸੀ ਅਸਰ ਵੀ ਉਹ ਲੰਘ ਰਿਹਾ ਉਹਦੇ ਕੋਲ ਬੈਨ ਦਾਸੀ ਅਸਰ ਵੀ ਉਹ ਲੰਘ ਰਿਹਾ ਸਾਹਿਬ ਜੀ ਦੇ ਕੋਲ ਬੈਨ ਦਾਸੀ ਉਹਦੇ ਕੋਲ ਬੈਨ ਦਾਸੀ ਅਸਰ ਵੀ ਉਹ ਲੰਘ ਰਿਹਾ ਉਹਦੇ ਕੋਲ ਬੈਨ ਦਾਸੀ ਅਸਰ ਵੀ ਉਹ ਲੰਘ ਰਿਹਾ ਜੀ ਪੀਰ ਹਮਜ਼ਾ ਗੌਸ ਨੂੰ ਸਮਝਾ ਰਹੇ ਹਨ ਕਿ ਫਕੀਰ ਦਾ ਕੰਮ ਹੈ ਮੇਰ ਕਰਨਾ ਨਾ ਕਿ ਕਹਿਰ ਕਰਨਾ ਜਦੋਂ ਪੀਰ ਨੇ ਦੇਖਿਆ ਕਿ ਮੇਰੀ ਭੁੱਲ ਸੀ ਅਤੇ ਬਹੁਤ ਨਿਮਾਣਾ ਹੋ ਕੇ ਚਰਨਾਂ 'ਤੇ ਮੱਥਾ ਟੇਕਿਆ ਅਤੇ ਕਹਿਣ ਲੱਗਾ ਕਿ ਲੋਕ ਤੁਹਾਨੂੰ ਨਾਨਕ ਤਪਾ ਆਖਦੇ ਹਨ ਜਿਹੜੇ ਜਾਣਦੇ ਨਹੀਂ ਪਰ ਤੁਸੀਂ ਤਾਂ ਰੱਬੀ ਜਲਾਲ ਹੋ ਰੱਬੀ ਜਲਾਲ ਦੀ ਸ਼ਮਾ ਜਗ ਰਹੀ ਹੈ ਫਿਰ ਮਹਾਰਾਜ ਜੀ ਬਹੁਤ ਪਿਆਰ ਵਿੱਚ ਆ ਕੇ ਕਹਿੰਦੇ ਪੀਰ ਜੀ ਇਸ ਮਾਨਸ ਜਨਮ ਦਾ ਮੰਤਵ ਹੈ ਉਸ ਪਰਮੇਸ਼ੁਰ ਨੂੰ ਮਿਲਣਾ ਉਸਨੇ ਆਪਾਂ ਨੂੰ ਸਾਜਿਆ ਹੀ ਇਸ ਕੰਮ ਲਈ ਹੈ ਕਿ ਆਪਾਂ ਉਹਦੇ ਦਰਸ਼ਨ ਕਰ ਸਕੀਏ ਉਹਨੂੰ ਮਿਲ ਸਕੀਏ ਉਹਦੇ ਨਾਲ ਹਮੇਸ਼ਾ ਜੁੜੇ ਰਹਿਣਾ ਚਾਹੀਦਾ ਹੈ ਜਿੰਨਾ ਚਿਰ ਜੁੜੇ ਰਹਿੰਦੇ ਹਾਂ ਹਰੇ ਭਰੇ ਰਹਿੰਦੇ ਹਾਂ ਲੈ ਲੈ ਕਰਦੇ ਹਾਂ ਸੁਖੀ ਵਸਦੇ ਹਾਂ ਫਿਕਰ ਚਿੰਤਾ ਕੋਈ ਕੋਲ ਨਹੀਂ ਟੁੱਕ ਸਕਦੀ ਅਤੇ ਜਿਉਂ ਹੀ ਟੁੱਟ ਜਾਂਦੇ ਹਾਂ ਉਸ ਤੋਂ ਤੇਂਜ ਹੋ ਜਾਈਦਾ ਹੈ ਜਿਸ ਤਰ੍ਹਾਂ ਕੋਈ ਹਰੇ ਭਰੇ ਦਰਖਤ ਨਾਲੋਂ ਡਾਲ ਟੁੱਟ ਜਾਵੇ ਅਤੇ ਉਹ ਟੁੱਟ ਕੇ ਸੁੱਕ ਜਾਂਦਾ ਜਾਂ ਜਿਸ ਤਰ੍ਹਾਂ ਕੋਈ ਚਸ਼ਮਾ ਵਗਦਾ ਹੋਵੇ ਉਹ ਚਸ਼ਮਾ ਕਿੰਨਾ ਨਿਰਮਲ ਹੁੰਦਾ ਕਿੰਨਾ ਸਵੱਛ ਹੁੰਦਾ ਕਿੰਨਾ ਸਾਫ਼ ਹੁੰਦਾ ਪਰ ਜਿਹੜਾ ਜਲ ਉਸ ਚਸ਼ਮੇ ਨਾਲੋਂ ਟੁੱਟ ਜਾਵੇ ਉਹ ਛੱਪੜ ਬਣ ਜਾਂਦਾ ਉਹ ਤਰਕ ਜਾਂਦਾ ਬੁਸ ਜਾਂਦਾ ਉਸ ਵਿੱਚੋਂ ਬਦਬੂ ਹੋਣ ਲੱਗ ਜਾਂਦੀ ਅਤੇ ਜਿਉਂ ਹੀ ਉਹਦੇ ਨਾਲੋਂ ਟੁੱਟਦੇ ਹਾਂ ਅਤੇ ਫਿਰ ਜੋ ਕੁਛ ਵੀ ਆਪਾਂ ਨੂੰ ਦਿਸਦਾ ਹੈ ਉਹਨਾਂ ਚੀਜ਼ਾਂ ਵਿੱਚ ਪਦਾਰਥਾਂ ਵਿੱਚ ਜਾਂ ਉਹਨਾਂ ਪ੍ਰਾਣੀਆਂ ਵਿੱਚ ਫਸਦੇ ਹਾਂ ਮੋਹ ਵਿੱਚ ਫਸਦੇ ਹਾਂ ਤੇ ਫਿਰ ਦੁੱਖ ਪਾਉਂਦੇ ਹਾਂ, ਜਨਮ ਮਰਨ ਵਿੱਚ ਰਹਿੰਦੇ। ਫਕੀਰ ਦਾ ਕੰਮ ਹੈ ਕਿ ਹਮੇਸ਼ਾ ਜੁੜੇ ਰਹਿਣਾ, ਤੇ ਦੁਨੀਆਂ ਵਿੱਚੋਂ ਵੀ ਨੱਸ ਕੇ ਨਹੀਂ ਜਾਣਾ, ਦੁਨੀਆਂ ਦੇ ਵਿੱਚ ਹੀ ਰਹਿਣਾ ਹੈ, ਪਰ ਬਿਰਤੀ ਨੂੰ ਬਹੁਤ ਉੱਚੀ ਸੁੱਚੀ ਰੱਖਣਾ ਹੈ। ਤੇ ਜਦੋਂ ਮੰਤਵੀ ਇਹ ਹੈ ਮਾਨਸ ਦੇਹੀ ਦਾ, ਤੇ ਪੀਰ ਜੀ ਫਿਰ ਰਿੱਧੀਆਂ ਸਿੱਧੀਆਂ ਕਿਸ ਕੰਮ? ਇਹ ਫਿਰ ਆਪਣੇ ਆਪ ਦਾ ਪ੍ਰਤਾਪ ਦੂਸਰਿਆਂ ਨੂੰ ਦਿਖਾਉਣਾ, ਇਸ ਦਾ ਕੀ ਮਤਲਬ ਹੋਇਆ? ਦੁਨੀਆਂ ਕੋਲੋਂ ਉਹਨਾਂ ਦੇ ਮੁੰਡੇ ਮੰਗਣੇ, ਇਹ ਫਕੀਰੀ ਕਿੱਧਰੋਂ ਦੀ ਹੋਈ? ਫਕੀਰਾਂ ਨੂੰ ਕੀ ਮਤਲਬ ਹੈ ਕਿ ਉਹਨਾਂ ਦੇ ਕਿੰਨੇ ਮੁਰੀਦ ਹਨ? ਫਕੀਰ ਨੇ ਤੇ ਮਾਨ ਮਹੱਤ ਦਰਬ ਤੋਂ ਬਚਣਾ ਹੈ, ਮਾਨ ਵਡਿਆਈ ਤੋਂ ਬਚਣਾ ਹੈ। ਜਿਹੜਾ ਮਾਨ ਵਡਿਆਈ ਵਿੱਚ ਰੁੜ ਜਾਂਦਾ ਹੈ ਉਹ ਤੇ ਰੁੜ ਹੀ ਜਾਂਦਾ ਹੈ। ਸਿੱਧ ਸਾਧਕ ਪੀਰ ਫਕੀਰ ਸੰਤ ਮਹਾਤਮਾ ਉਹ ਹੈ ਜੋ ਉੱਚੀ ਸੁੱਚੀ ਸੋਚ ਵਿੱਚ ਰਹਿੰਦਾ ਹੈ, ਆਪ ਪਰਮੇਸ਼ਰ ਨਾਲ ਜੁੜਿਆ ਰਹਿੰਦਾ ਹੈ, ਦੂਸਰਿਆਂ ਨੂੰ ਜੋੜਦਾ ਹੈ। ਅਜਿਹੇ ਫਕੀਰ ਧਰਮ ਦੀ ਰਾਖੀ ਕਰ ਸਕਦੇ, ਦੂਸਰਿਆਂ ਨੂੰ ਸੱਚ ਨਾਲ ਜੋੜ ਸਕਦੇ ਜੋ ਆਪ ਜੁੜੇ ਹੋਏ ਹਨ, ਉਹ ਆਪ ਬੰਧਨਾਂ ਤੋਂ ਮੁਕਤ ਹੁੰਦੇ, ਆਸਾਂ ਦੇਸਾਂ ਤੋਂ ਉੱਪਰ ਰਹਿੰਦੇ, ਕਿਸੇ ਚੀਜ਼ ਦੀ ਉਹਨਾਂ ਨੂੰ ਆਸਾ ਨਹੀਂ ਹੁੰਦੀ, ਤ੍ਰਿਸ਼ਨਾ ਨਹੀਂ ਹੁੰਦੀ, ਆਪ ਬੰਧਨਾਂ ਤੋਂ ਮੁਕਤ ਹੁੰਦੇ, ਦੂਸਰਿਆਂ ਨੂੰ ਦੂਸਰਿਆਂ ਦੇ ਬੰਧਨ ਤੋੜਦੇ। ਤੇ ਅਜਿਹੇ ਫਕੀਰ ਕੋਲੋਂ ਪਿਆਰ ਮਿਲਦਾ ਹੈ, ਮਿਹਰ ਮਿਲਦੀ ਹੈ, ਰਹਿਮਤ ਮਿਲਦੀ ਹੈ। ਇਹ ਫਕੀਰੀ ਹੈ। ਤੁਸਾਂ ਉਸ ਗੰਗਾ ਰਾਮ 'ਤੇ ਮਿਹਰ ਕਰਕੇ ਵਰ ਦਿੱਤਾ ਸੀ, ਉਸ ਦੇ ਘਰ ਔਲਾਦ ਹੋਈ, ਬਸ ਮਿਹਰ ਹੀ ਕਰਨੀ ਸੀ। ਫਕੀਰ ਅੰਦਰੇ ਅੰਦਰ ਕੁਛ ਸ਼ਰਮਿੰਦਗੀ ਜਿਹਾ ਮਹਿਸੂਸ ਕਰਦਾ ਹੈ, ਅੱਖਾਂ ਨੀਵੀਆਂ ਹੋ ਗਈਆਂ। ਇੰਨੇ ਚਿਰ ਨੂੰ ਗੰਗਾ ਰਾਮ, ਜਿਸ ਨੂੰ ਇਸ ਫਕੀਰ ਨੇ ਵਰ ਦਿੱਤਾ ਸੀ ਕਿ ਜਾ ਤੇਰੇ ਔਲਾਦ ਹੋਏਗੀ, ਪਰ ਪਹਿਲਾ ਲੜਕਾ ਸਾਨੂੰ ਚੜਾਵੀਂ, ਉਹ ਵੀ ਆ ਜਾਂਦਾ ਹੈ। ਉਸਦੇ ਅੰਦਰ ਆ ਕੇ ਮਹਾਰਾਜ ਜੀ ਹੋਰਾਂ ਦੇ ਚਰਨਾਂ 'ਤੇ ਮੱਥਾ ਟੇਕਦਾ ਹੈ, ਅਤੇ ਮਹਾਰਾਜ ਜੀ ਪ੍ਰਭਾਤੀ ਰਾਗ ਵਿੱਚ ਇਹ ਸ਼ਬਦ ਪੜ੍ਹਦੇ, ਉਹਦੇ ਨਿਮਿੱਤ ਮਹਾਰਾਜ ਜੀ ਕਹਿੰਦੇ, ਮਾਇਆ ਮੋਹ ਸਗਲ ਜਗ ਛਾਇਆ, ਮਾਇਆ ਮੋਹ ਸਗਲ ਜਗ ਛਾਇਆ, कि माया ते मोह सारी दुनिया ते छाई हुई है, सारी दुनिया नू अपने वश कीता होया है। ते ए जिथे छाई हुई है उत्थे छाई भी है। छाई दा भाव हुंदा है कालक स्या, कि जिन्नू माया मोह जेड़ा कोई माया मोह दे वस विच आ जांदा है उहदे मुख ते कालख लग जांदी, कालख लग जांदी है, उसनू धर्मराज ते जाना पैंदा है। माया मोह सगल जग छाया, कामण देख काम लुभाया, ते दुनियादार विषय विकारां विच रहिंदे हन। सुत कंचन स्यों हेत वदाया, तियां पुत्रां नाल सोना चांदी जमीना जायदादा नाल प्यार पाउंदे हन। सब किश अपना एक राम पराया, उन्होंने बाकी सब कुछ अपना बनाया होया है, एक परमात्मा नू ही नहीं अपना बनाया। परमात्मा नू बेगाना समझदे हन, ते बाकी जो कुछ उसने दिता है उन्हां चीज़ां नू उन्हां वस्तुआं नू उन्हां प्राणियां नू अपना समझदे हन, ते जिसने दिता है उन्हूं बेगाना समझदे। ऐसा नाम जपो जप माली, दुख सुख पर हर भगत निराली। कि दुख सुख तो ऊपर उठ के परवाह ही नहीं करनी कि दुख है कि सुख है, इन तो ऊपर रह के निराले रहना है। तो उदी भजन बंदगी उदे नाल प्रेम विच जुड़े रहना है। ये शब्द सुन के गंगा राम दा अंदर ही बदल जांदा है। उन्हूं दिसदा है कि जिस औलाद दी खातिर मैं पीरां फकीरां दे मगर रुलदा रहा, उन्हां कोलों बचन लैण लई किन्ना चिर उन्हां दे मगर फिरदा रहा, ये औलाद दा प्यार, स्त्रियां दा प्यार, ये जायदादां सब कुछ कच्चा कच्चा है, कच्चा प्यार है। ये तोड़ चढ़न वाला नहीं है, बन्ने लाउन वाला नहीं है। ते मैं कच्चियां चीजां ही मंगदा रहा, जो चीज पीरां फकीरां को मंगनी सी रब दा प्यार वो मंगिया ही ना। ये देख के उसके अखां चो हंजू वगन लगते हैं, ते वगी जाते हैं। ते फिर जिस तरह के उदे अंदर कोई हंजुआं दा हड़ डक्या होया सी, वो हड़ टुट गया, उसनु ख्याल आया कि मेरा करके सारा शहर गर्क हो चलिया सी, जे ना आके बचाते उसका रोना उच्ची निकल जाता है। ते महाराज जी और आखदा पातशाह मैनू बख्श लो, मैनू नाम दान दिओ, अपने चरणा नाल जोड़ो, मैनू और कुछ नहीं चाहिए। महाराज जी ने उन्हों नाम दिता, उपदेश दिता, नाल उसका परिवार भी आया सी। उस सारे नाम विच लग गए ते अपना जन्म सवार के गए। इन चिर नूं ਸ਼ਹਿਰ ਦੇ ਬਹੁਤ ਸਾਰੇ ਲੋਕ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਆਏ ਹਨ ਅਤੇ ਬਹੁਤ ਦੁਨੀਆ ਉੱਥੇ ਇਕੱਠੀ ਹੋ ਗਈ ਹੈ। ਮਹਾਰਾਜ ਜੀ ਹੋਰਾਂ ਨੇ ਹੁਕਮ ਦਿੱਤਾ ਕਿ ਸਾਰਿਆਂ ਨੂੰ ਵਰਤਾਓ, ਸਾਰਿਆਂ ਨੂੰ ਪ੍ਰਸ਼ਾਦਾ ਛਕਾਓ। ਪੀਰ ਹਮਜ਼ਾ ਗੌਂਸ ਨੂੰ ਵੀ ਪ੍ਰਸ਼ਾਦਾ ਛਕਾਇਆ ਅਤੇ ਉਸਨੂੰ ਕਹਿੰਦੇ, ਮਹਾਰਾਜ ਜੀ ਕਹਿੰਦੇ, ਪੀਰ ਜੀ ਤੁਸੀਂ ਇੱਥੇ ਹੀ ਰਹਿਣਾ, ਸਾਰੀ ਉਮਰ ਇੱਥੇ ਰਹਿ ਕੇ ਹੀ ਨਾਮ ਜਪਣਾ ਅਤੇ ਆਪਣਾ ਜੀਵਨ ਜਿੱਤਣਾ ਹੈ। ਪੀਰ ਸਾਰੀ ਉਮਰ ਹੀ ਉੱਥੇ ਰਿਹਾ, ਉੱਥੇ ਹੀ ਉਸਨੇ ਆਪਣਾ ਚੋਲਾ ਤਿਆਗਿਆ। ਜਿਸ ਬੇਰੀ ਦੇ ਕੋਲ ਮਹਾਰਾਜ ਜੀ ਬੈਠੇ ਸਨ, ਉਹਨਾਂ ਦੇ ਪਿਆਰ ਕਰਨ ਵਾਲਿਆਂ ਨੇ ਉਦੋਂ ਹੀ ਉੱਥੇ ਇੱਕ ਉੱਚਾ ਸਾਰਾ ਵੱਡਾ ਸਾਰਾ ਥੜਾ ਬਣਾ ਦਿੱਤਾ ਅਤੇ ਪੀਰ ਹਮਜ਼ਾ ਗੌਂਸ ਰੋਜ਼ ਆ ਕੇ ਉਸ ਥੜੇ ਦੇ ਸਾਹਮਣੇ ਬੈਠਦਾ ਅਤੇ ਉਹਨਾਂ ਦੇ ਚਰਨਾਂ ਨਾਲ ਲਿਵ ਲਾਉਂਦਾ। ਬਾਅਦ ਵਿੱਚ ਉਸ ਥੜੇ ਵਾਲੀ ਜਗ੍ਹਾ 'ਤੇ ਗੁਰਦੁਆਰਾ ਸਾਹਿਬ ਬਣਿਆ ਜੋ ਅੱਜ ਵੀ ਮੌਜੂਦ ਹੈ ਅਤੇ ਉੱਥੋਂ ਥੋੜ੍ਹਾ ਪਰੇ ਪੀਰ ਹਮਜ਼ਾ ਗੌਂਸ ਦਾ ਉਹ ਡੇਰਾ ਵੀ ਉਸੇ ਤਰ੍ਹਾਂ ਸਲਾਮਤ ਹੈ ਅਤੇ ਉਹ ਗੁੰਬਜ ਵੀ ਅੱਜ ਤੱਕ ਉੱਪਰੋਂ ਫਟਿਆ ਹੋਇਆ ਅਤੇ ਉੱਪਰੋਂ ਖੱਪਾ ਵਿੱਚ ਡਿੱਗਾ ਹੋਇਆ ਉਸੇ ਤਰ੍ਹਾਂ ਖਲੋਤਾ ਹੈ। 5-6 ਸਦੀਆਂ ਹੋ ਗਈ। ਜੇ ਮਹਾਰਾਜ ਜੀ ਹੋਰਾਂ ਦੇ ਬਚਨ ਇੱਕ ਵਾਰ ਹੀ ਆਪਾਂ ਨੂੰ ਸੁਣ ਜਾਂਦੇ, ਜਦੋਂ ਸੁਣ ਜਾਂਦੇ ਕਿ ਕਿਸ ਕਾਰਜ ਲਈ ਆਏ ਹਾਂ ਅਤੇ ਉਸ ਕਾਰਜ ਤੋਂ ਬਿਨਾਂ, ਉਹ ਕਾਰਜ ਨਾ ਹੋਏ ਤੋਂ ਬਿਨਾਂ ਕਿੰਨਾ ਦੁੱਖ ਪਾਉਂਦੇ ਹਾਂ ਅਤੇ ਹੁਣ ਇਹ ਕਾਰਜ ਕਰਨਾ ਹੈ ਜੀ। ਇੱਕ ਫਕੀਰ ਸੀ, ਉਹ ਬਹੁਤ ਘੱਟ ਬੋਲਦਾ ਹੁੰਦਾ ਸੀ। ਲੋਕ ਉਹਦੇ ਪਾਸ ਆਉਂਦੇ, ਉਹਦੀ ਹਾਜ਼ਰੀ ਵਿੱਚ ਬੈਠਦੇ, ਕੁਝ ਚਿਰ ਬੈਠ ਕੇ ਚਲੇ ਜਾਂਦੇ। ਉਹ ਫਕੀਰ ਮਸਤੀ ਵਿੱਚ ਰਹਿੰਦਾ। ਜੇ ਕਿਧਰੇ ਦਿਲ ਕਰਦਾ ਕਿਸੇ ਨੂੰ ਕੁਛ ਕਹਿ ਦਿੰਦਾ, ਨਾ ਕਰਦਾ ਤਾਂ ਕੁਛ ਨਾ ਬੋਲਦਾ। ਇੱਕ ਦਿਨ ਉਹ ਆਪਣੇ ਆਪ ਬੈਠਾ ਹੀ ਪਹਿਲਾਂ ਹੱਸਿਆ ਜ਼ੋਰ ਨਾਲ ਅਤੇ ਫਿਰ ਰੋ ਪਿਆ। ਉਸਦਾ ਸੇਵਕ ਸੀ, ਉਸਨੇ ਦੇਖਿਆ ਕੌਤਕ, ਪੁੱਛਣ ਲੱਗਾ ਕਿ ਸਾਈਂ ਜੀ ਤੁਸੀਂ ਰੋਏ ਕਿਉਂ ਅਤੇ ਹੱਸੇ ਕਿਉਂ? ਕਹਿੰਦਾ ਬਸ ਐਵੇਂ ਹੀ। ਉਹ ਸੇਵਕ ਖਹਿੜੇ ਪੈ ਗਿਆ। ਤੇ ਉਹ ਫਕੀਰ ਕਹਿਣ ਲੱਗਾ ਕਿ ਮੈਂ ਰੋਇਆ ਇਸ ਕਰਕੇ ਹਾਂ ਕਿ ਜਿੰਨੇ ਲੋਕ ਆਉਂਦੇ ਹਨ ਇਹਨਾਂ ਨੂੰ ਮੈਂ ਆਖਦਾ ਹਾਂ ਕਿ ਰੱਬ ਵਾਲੇ ਪਾਸੇ ਲੱਗੋ। ਮਾਨਸ ਦੇਹੀ ਦਾ ਮੰਤਵ ਇੱਕੋ ਹੀ ਹੈ, ਉਸਨੂੰ ਮਿਲਣਾ। ਤੇ ਸਾਰੇ ਇਸ ਕੰਮ ਨੂੰ ਕੱਲ ਤੇ ਪਾਈ ਜਾਂਦੇ ਹਨ। ਇਹ ਰੱਬ ਨੂੰ ਮਿਲ ਸਕਦੇ ਹਨ ਪਰ ਇਹ ਕੱਲ ਤੇ ਪਾਈ ਜਾਂਦੇ ਹਨ, ਤੇ ਉਹਨਾਂ ਬਾਰੇ ਸੋਚ ਸੋਚ ਕੇ ਮੈਂ ਰੋਂਦਾ ਹਾਂ ਕਿ ਆਪਣਾ ਜੀਵਨ ਵਿਅਰਥ ਬਿਤਾ ਰਹੇ। ਤੇ ਫਿਰ ਮੈਨੂੰ ਹਾਸਾ ਆਉਂਦਾ ਹੈ ਕਿ ਕਿੱਡੀ ਵੱਡੀ ਦੁਨੀਆ ਹੈ, ਉਹਦੇ 'ਚ ਕਿੰਨੇ ਲੋਕ ਵੱਸਦੇ ਹਨ, ਅਤੇ ਉਹਨੇ ਮੈਨੂੰ ਉਸ ਦੁਨੀਆ 'ਚੋਂ ਕੱਢ ਲਿਆ, ਮੈਨੂੰ ਬਚਾ ਲਿਆ। ਅਤੇ ਮੈਨੂੰ ਇਹ ਸੋਚ ਕੇ ਹਾਸਾ ਆਉਂਦਾ ਹੈ ਕਿ ਜਿਸ ਤਰ੍ਹਾਂ ਮਜ਼ਾਕ ਜਿਹਾ ਹੋਇਆ ਹੈ, ਕੋਈ ਮਜ਼ਾਕ ਜਿਹਾ ਕਿ ਮੈਨੂੰ ਬਚਾ ਲਿਆ ਬਾਕੀ ਸਾਰਿਆਂ ਨੂੰ ਇੰਨੀ ਦੁਨੀਆ ਵਿੱਚੋਂ। ਮੈਂ ਆਪਣੇ ਲਈ ਹੱਸਦਾ ਹਾਂ ਅਤੇ ਦੂਸਰਿਆਂ ਲਈ ਰੋਂਦਾ ਹਾਂ। ਆਪਣੇ ਕਰਮਾਂ 'ਤੇ ਹੱਸਦਾ ਹਾਂ, ਭਾਗਾਂ 'ਤੇ ਹੱਸਦਾ ਹਾਂ, ਅਤੇ ਜਿਹੜੇ ਕੱਲ੍ਹ 'ਤੇ ਪਾਏ ਜਾਂਦੇ ਹਨ ਉਹਨਾਂ ਦੇ ਭਾਗਾਂ 'ਤੇ ਰੋਂਦਾ ਹਾਂ ਕਿ ਕੱਲ੍ਹ ਤਾਂ ਕਦੀ ਆਉਣੀ ਨਹੀਂ। ਅੱਜ ਤੱਕ ਕਦੀ ਕਿਸੇ ਨੂੰ ਕੱਲ੍ਹ ਆਈ ਹੈ? ਕੱਲ੍ਹ ਤਾਂ ਕਦੀ ਨਹੀਂ ਆਉਂਦੀ, ਅੱਜ ਆਉਣਾ ਹੈ, ਅੱਜ ਆ ਗਿਆ ਹੈ। ਅਤੇ ਜੇ ਕੱਲ੍ਹ ਤਾਂ ਨਹੀਂ ਪਾਉਣਾ, ਜਿਨ੍ਹਾਂ ਨੂੰ ਸਮਝ ਆ ਜਾਂਦੀ ਹੈ, ਜੇ ਪਹਿਲਾ ਕੰਮ ਹੈ ਨਾਮ ਲੈਣਾ, ਨਾਮ ਆਪਾਂ ਆਪਣੇ ਆਪ ਨਹੀਂ ਜਪ ਸਕਦੇ, ਜੇ ਭਾਗ ਹਨ, ਇੱਕ ਬਹੁਤ ਮਾਸੂਮ ਜਿਹੀ ਰੂਹ ਕੁਛ ਦਿਨ ਹੋਏ ਉਹ ਸਾਨੂੰ ਮਿਲਣਾ ਹੈ ਸੱਜਣ, ਥੋੜ੍ਹਾ ਝੱਕਦੇ ਝੱਕਦੇ ਉਹਨਾਂ ਇੱਕ ਦੋ ਸਵਾਲ ਪੁੱਛੇ, ਫਿਰ ਕਹਿਣ ਲੱਗੇ ਕਿ ਤੁਸੀਂ ਨਾਰਾਜ਼ ਨਾ ਹੋਇਓ, ਮੈਂ ਕਿਸੇ ਨੂੰ ਵੀ ਮਾੜਾ ਨਹੀਂ ਕਹਿੰਦਾ, ਪਰ ਮੈਂ ਸੱਚ ਜ਼ਰੂਰ ਦੱਸਣਾ ਹੈ। ਸੱਚ ਇਹ ਹੈ ਕਿ ਮੇਰੇ ਘਰ ਦੇ ਬਿਆਸਾ ਜਾਂਦੇ ਹਨ ਅਤੇ ਮੈਂ ਵੀ ਉੱਥੇ ਹੀ ਜਾਣਾ ਚਾਹੁੰਦਾ ਹਾਂ। ਪਤਾ ਨਹੀਂ ਕਿਉਂ ਇੱਥੇ ਅੱਜ ਤੁਹਾਡੇ ਕੋਲ ਆ ਗਿਆ ਹਾਂ, ਪਰ ਮੈਂ ਜਾਣਾ ਉੱਥੇ ਹੈ। ਅਸੀਂ ਕੁਛ ਨਹੀਂ ਬੋਲੇ, ਥੋੜ੍ਹਾ ਜਿਹਾ ਇੱਕ ਅੱਧਾ ਸ਼ਬਦ ਕਿਹਾ, ਪਰ ਮਹਾਰਾਜ ਜੀ ਹੋਰਾਂ ਦੀ ਕਰਨੀ ਐਸੀ ਹੋਈ ਕਿ ਉਹ 2 ਦਿਨਾਂ ਬਾਅਦ ਫਿਰ ਵਾਪਸ ਆਏ ਅਤੇ ਕਹਿਣ ਲੱਗੇ, ਪਤਾ ਨਹੀਂ ਕੀ ਹੋਇਆ ਹੈ, ਮੈਂ ਹੁਣ ਉੱਧਰ ਨਹੀਂ ਜਾਣਾ, ਇੱਧਰ ਆਉਣਾ ਹੈ। ਮੈਨੂੰ ਪਤਾ ਹੈ ਮੇਰੇ ਘਰਦਿਆਂ ਨੇ ਬਹੁਤ ਵਿਰੋਧ ਕਰਨਾ ਹੈ, ਤੁਸੀਂ ਮੇਰੀ ਮਦਦ ਕਰਿਓ। ਜਿਨ੍ਹਾਂ ਰੂਹਾਂ ਨੂੰ ਆਪ ਕੱਢਦਾ ਹੈ, ਭੁਲੇਖਾ ਹੈ ਅਤੇ ਬਹੁਤ ਵੱਡਾ ਪਾਪ ਹੈ ਕਿ ਜਿਹੜੇ ਲੋਕ ਆਪਣੇ ਆਪ ਨੂੰ ਸਤਿਗੁਰੂ ਅਖਵਾਉਂਦੇ ਅਤੇ ਆਪਣੇ ਵੱਲੋਂ ਦੁਨੀਆ ਨੂੰ ਨਾਮ ਦਿੰਦੇ। ਅਸੀਂ ਤਾਂ ਸਭ ਦਾ ਹੀ ਭਲਾ ਮੰਗਦੇ ਹਾਂ, ਪਰ ਇਹਦੇ ਵਿੱਚ ਉਹਨਾਂ ਦਾ ਭਲਾ ਨਹੀਂ, ਆਪਣਾ ਹੀ ਭਲਾ ਨਹੀਂ। ਨਾਮ ਲੈਣਾ ਹੈ ਜੀ, ਗੁਰੂ ਵਾਲੇ ਬਣਨਾ ਹੈ। ਨਾਮ ਮਹਾਰਾਜ ਜੀ 5 ਪਿਆਰਿਆਂ ਵਿੱਚੋਂ ਦਿੰਦੇ, ਜਿਨ੍ਹਾਂ ਨੂੰ ਸੋਝੇ ਆ ਗਏ ਪਿਛਲੇ ਦਿਨ। ਇੱਕ ਕਿਸੇ ਸੱਜਣ ਨੇ ਸਾਨੂੰ ਆ ਲੈਟਰ ਦਿੱਤਾ ਤੇ ਇਹਦੇ 'ਚ 3-4 ਲਾਈਨਾਂ, ਸਾਰਾ ਲੈਟਰ ਹੀ 3-4 ਲਾਈਨਾਂ ਹੀ ਸਿਰਫ ਪੜ੍ਹਦੇ ਹਾਂ। ਕਹਿੰਦੇ ਕਿ ਆਈ ਐਮ ਟਰੂਲੀ ਥੈਂਕਫੁਲ ਟੂ ਦਾ ਆਲ ਮਾਈਟੀ ਫਾਰ ਬਲੈਸਿੰਗ ਮੀ ਵਿਦ ਐਵਰੀਥਿੰਗ ਇਨ ਦਿਸ ਹਿਊਮਨ ਲਾਈਫ ਟਾਈਮ। I have a safe home, loving parents, clothes on my back, food in my stomach, the privilege of a university degree, and a happily married life. But as you know, all these things are illusions and they are meaningless. I want to have love and passion for God. I have everything, but I feel empty and lost because my soul misses its father. ਇਹ ਸੱਜਣ, ਇਹਨਾਂ ਨੂੰ ਕੁਛ ਚਿਰ ਪਹਿਲਾਂ ਇਹਨਾਂ ਲਿਖਿਆ ਕਿ ਕੁਛ ਚਿਰ ਪਹਿਲਾਂ ਇਹਨਾਂ ਨੂੰ ਅੰਦਰੋਂ ਰੱਬ ਦਾ ਰਸ ਮਹਿਸੂਸ ਹੋਇਆ ਸੀ ਅਤੇ ਫਿਰ ਉਹ ਰਸ ਕਿਧਰੇ ਜਾਂਦਾ ਰਿਹਾ ਅਤੇ ਹੁਣ ਇਹਨਾਂ ਕੋਲ ਸਭ ਕੁਛ ਹੈ, ਦੁਨੀਆਂ ਦੇ ਸਾਰੇ ਸੁੱਖ ਹਨ, ਪਰ ਇਹ ਆਖਦੇ ਹਨ ਕਿ ਮੇਰੇ ਕੋਲ ਕੁਛ ਵੀ ਨਹੀਂ ਹੈ, ਮੈਂ ਖਾਲੀ ਹਾਂ, ਮੈਂ ਗੁਆਚ ਗਿਆ। ਜਿਨ੍ਹਾਂ ਨੂੰ ਮਿਹਰ ਕਰਕੇ ਦਿਖਾਉਂਦਾ ਹੈ ਕਿ ਜੇ ਪਰਮਾਤਮਾ ਨਹੀਂ ਹੈ ਜ਼ਿੰਦਗੀ ਵਿੱਚ ਤਾਂ ਕੁਛ ਵੀ ਨਹੀਂ। ਜੇ ਅੱਜ ਅੰਮ੍ਰਿਤ ਵੇਲੇ ਤੋਂ ਜੋ ਹੁਣ ਸ਼ਾਮ ਹੋ ਗਈ ਹੈ ਜਿਸ ਦਿਨ ਦੀ, ਇਸ ਦਿਨ ਦੇ ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਰੱਖੇ ਅਤੇ ਜਲ ਜਿਸ ਜਲ ਦਾ ਅੰਮ੍ਰਿਤ ਤਿਆਰ ਹੋਣਾ ਹੈ ਪਰਸੋਂ ਨੂੰ, ਉਸ ਜਲ 'ਤੇ ਪਹਿਲਾਂ ਸਾਰੇ ਗੁਰੂ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੋ ਰਿਹਾ ਹੈ। ਉਹ ਜਲ ਮਹਾਰਾਜ ਜੀ ਹੋਰਾਂ ਦੇ ਚਰਨਾਂ 'ਚ ਪਿਆ ਹੈ, ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਉਸ ਜਲ 'ਤੇ ਹੋਣਾ ਹੈ, ਫਿਰ ਉਸ 'ਤੇ ਪੰਜਾਂ ਬਾਣੀਆਂ ਦਾ ਪਾਠ, ਪੰਜਾਂ ਪਿਆਰਿਆਂ ਨੇ ਉਹ ਅੰਮ੍ਰਿਤ ਤਿਆਰ ਕਰਨਾ ਹੈ। ਇਹ ਦੁਰਲੱਭ ਵਸਤੂ ਜੋ ਦੇਵਤਿਆਂ ਨੂੰ ਵੀ ਨਹੀਂ ਮਿਲ ਸਕਦੀ, ਸਾਰੀ ਸ੍ਰਿਸ਼ਟੀ ਦੇ ਗਿਣੀਆਂ ਚੁਣੀਆਂ ਰੂਹਾਂ ਨੂੰ ਪ੍ਰਾਪਤ ਹੋ ਸਕਦੀ ਹੈ। ਆਪਾਂ ਕਿਸੇ ਨੇ ਵੀ ਵਾਂਝੇ ਨਹੀਂ ਰਹਿਣਾ। ਜਿਨ੍ਹਾਂ ਨਾਂ ਅਜੇ ਤੱਕ ਨਹੀਂ ਲਿਖਾਏ ਉਹ ਅੱਜ ਜ਼ਰੂਰ ਲਿਖਾ ਦੇਣ। 10 ਕੁ ਦਿਨ ਹੋਏ ਇੱਕ ਸੱਜਣ ਆਏ ਦੁਪਹਿਰ ਨੂੰ ਦਰਸ਼ਨ ਦੇਣ ਅਤੇ ਬਹੁਤ ਜ਼ਿਆਦਾ ਹੀ ਸੀਰੀਅਸ ਜਿਹੇ। ਅਸੀਂ ਕਿਹਾ ਜੀ ਤੁਸੀਂ ਇੰਨੇ ਉਦਾਸ ਕਿਉਂ, ਕਦੀ ਹੱਸਿਆ ਵੀ ਕਰੋ। ਕਹਿੰਦੇ ਜੀ ਮੈਂ ਕੋਸ਼ਿਸ਼ ਕਰਦਾ ਕਿ ਰੱਬ ਨਾਲ ਜੁੜਿਆ ਰਹਾਂ, ਜਦੋਂ ਹਾਸਾ ਆ ਜਾਏ ਤਾਂ ਉਹਦੇ ਨਾਲੋਂ ਟੁੱਟ ਜਾਈਦਾ ਹੈ। ਅਸੀਂ ਕਿਹਾ ਮਹਾਰਾਜ ਜੀ ਮਿਹਰ ਕਰਨਗੇ, ਹੁਣ ਨਹੀਂ ਟੁੱਟਣ ਦਿੰਦੇ ਤੁਸੀਂ। ਉਦਾਸ ਕਦੀ ਉਦਾਸ ਪ੍ਰਾਣੀ ਨੂੰ ਰੱਬ ਨਹੀਂ ਮਿਲਦਾ, ਕਿਉਂਕਿ ਉਦਾਸੀ ਜੋ ਹੈ ਇਹ ਆਪਣੀ ਆਤਮਾ ਨੂੰ ਦੱਬ ਦਿੰਦੀ ਹੈ ਅਤੇ ਜਿਉਂ ਜਿਉਂ ਆਪਾਂ ਉਹਦੇ ਵੱਲ ਜਾਂਦੇ ਹਾਂ ਤਿਉਂ ਤਿਉਂ ਅੰਦਰ ਖਿੜਨ ਲੱਗਦਾ ਹੈ, ਖਿੜਨ ਲੱਗਦਾ ਹੈ। ਅਤੇ ਅਸੀਂ ਉਹਨਾਂ ਨੂੰ ਹਸਾਉਣ ਦੀ ਕੋਸ਼ਿਸ਼ ਕਰਦੇ ਸਾਂ, ਨਾਲ ਸਾਨੂੰ ਪਤਾ ਸੀ ਕਿ ਰੱਬ ਨਾਲ ਇਹਨਾਂ ਦਾ ਪਿਆਰ ਹੈ। ਉਹਨਾਂ ਨੂੰ ਹਾਸਾ ਆ ਗਿਆ ਸੀ, ਕੋਈ ਗੱਲ ਕੀਤੀ, ਉਹ ਪਹਿਲੀ ਵਾਰ ਹੀ ਆਏ ਸਨ। ਉਹਨਾਂ ਨੂੰ ਹਾਸਾ ਆਇਆ, ਉਹ ਹੱਸੇ। ਪਰ ਜਦੋਂ ਆਪਾਂ ਹੱਸਦੇ ਹਾਂ ਤਾਂ ਆਪਣੀਆਂ ਵੱਖੀਆਂ ਵੀ ਹੱਸਦੀਆਂ ਹਨ, ਹਾਸਾ ਵੱਖੀਆਂ ਝੂਠਦਾ ਹੈ, ਵੱਖੀਆਂ ਵੀ ਹੱਸਦੀਆਂ ਹਨ। ਅਸੀਂ ਦੇਖਿਆ ਕਿ ਉਹਨਾਂ ਨੂੰ ਹਾਸਾ ਆਇਆ ਪਰ ਉਹਨਾਂ ਦੀਆਂ ਵੱਖੀਆਂ ਹੱਸੀਆਂ ਨਹੀਂ ਸਨ। ਉਹਨਾਂ ਦੀਆਂ ਉਹ ਇੱਕ ਦੁਖਦਾ ਜਿਹਾ ਹਾਸਾ ਸੀ, ਦੁਖਿਆ ਹੋਇਆ ਹਾਸਾ ਸੀ, ਰੱਬ ਦੇ ਪਿਆਰ ਦਾ ਹਾਸਾ ਨਹੀਂ ਸੀ। ਉਹਦੇ ਵਿੱਚ ਜੱਗ ਦਾ ਕੁਛ ਦੁੱਖ ਭਰਿਆ ਹੋਇਆ ਸੀ ਉਸ ਹਾਸੇ। ਅਤੇ ਉਹਦੇ ਨਾਲ ਜੁੜਨਾ ਹੈ ਜੀ ਛੇਤੀ ਨਾਲ। ਇਹ ਦੁਨੀਆਂ ਦੇ ਦੁੱਖ ਉਨ੍ਹਾਂ ਚਿਰ ਪਰਾਂ ਨਹੀਂ ਹੋਣੇ ਜਿੰਨਾ ਚਿਰ ਉਹਦੇ ਨਾਲ ਜੁੜੇ ਨਾ। ਜੇ ਉਹਦੇ ਵਿਯੋਗ ਵਿੱਚ ਰੋਣਾ ਆਵੇ, ਜੇ ਉਹਦੇ ਵਿਛੋੜੇ ਵਿੱਚ ਰੋਣਾ ਆਵੇ, ਉਹ ਤੇ ਅੱਤ ਉੱਚੇ ਭਾਗ ਹਨ, ਉਹ ਤੇ ਅੱਤ ਉੱਚੇ ਭਾਗ ਹਨ। ਉਹ ਤੇ ਰੱਬ ਹਰ ਕਿਸੇ ਨੂੰ ਦੇਵੇ, ਹਮੇਸ਼ਾ ਲਈ ਦੇਵੇ। ਪਰ ਜਦੋਂ ਉਹਦੇ ਨਾਲ ਵਿਛੜ ਜਾਂਦੇ ਹਾਂ ਤੇ ਫਿਰ ਜਦੋਂ ਹਾਸਾ ਆਉਂਦਾ ਹੈ ਤਾਂ ਹਾਸਾ ਵੀ ਦੁਖਿਆ ਹੋਇਆ ਹਾਸਾ। ਜਦੋਂ ਉਹਦੇ ਨਾਲ ਜੁੜ ਕੇ ਹੱਸਾਂਗੇ ਤੇ ਅੰਦਰ ਹੱਸੇ, ਤੁਸੀਂ ਨਾ ਵੀ ਹੱਸੋਗੇ ਬਾਹਰੋਂ ਤਾਂ ਵੀ ਅੰਦਰ ਹੱਸੇਗਾ, ਤਾਂ ਵੀ ਅੰਦਰ ਹੱਸੇ। ਜਿੰਨਾ ਚਿਰ ਆਪਣੇ ਅੰਦਰ ਵਿਛੋੜਾ ਹੈ ਉਨਾ ਚਿਰ ਉਹ ਹਾਸਾ, ਹੱਸਦਾ ਹੋਇਆ ਹਾਸਾ ਆਪਾਂ ਨੂੰ ਨਹੀਂ ਆਉਣਾ। ਉਹ ਤੁਰ ਅੰਦਰੋਂ ਹਾਸਾ ਨਹੀਂ ਆਉਣਾ, ਜਾਂ ਤਾਂ ਉੱਪਰੋਂ ਉੱਪਰੋਂ ਹੀ ਮਨ ਦਾ ਹਾਸਾ ਹੋਊ ਜੋ ਪਲ ਭਰ ਲਈ ਆਊ, ਤੇ ਜਾਂ ਫਿਰ ਕੋਈ ਦੁਖਿਆ ਹੋਇਆ ਹਾਸਾ ਹੋ, ਦੁਖਿਆ ਹੋਇਆ ਹਾਸਾ। ਤੇ ਮਹਾਰਾਜ ਜੀ ਹੋਰਾਂ ਨੂੰ ਕਹਿਣਾ ਕਿ ਸਾਨੂੰ ਆਪਣੇ ਨਾਲ ਜੋੜ ਕੇ ਤੇ ਸੁੱਖਾਂ ਦਾ ਹਾਸਾ। ਜਦੋਂ ਵੱਖੀਆਂ ਚ ਹੋਣ ਵਿਛੋੜੇ, ਬਬਲ ਹਾਸੇ ਵੀ ਦੁੱਖ ਦੇ। ਜਦੋਂ ਵੱਖੀਆਂ ਚ ਹੋਣ ਵਿਛੋੜੇ, ਬਬਲ ਹਾਸੇ ਵੀ ਦੁੱਖ ਦੇ। ਜਦੋਂ ਵੱਖੀਆਂ ਚ ਹੋਣ ਵਿਛੋੜੇ, ਬਬਲ ਹਾਸੇ ਵੀ ਦੁੱਖ ਦੇ। ਜਦੋਂ ਵੱਖੀਆਂ ਚ ਹੋਣ ਵਿਛੋੜੇ, ਬਬਲ ਹਾਸੇ ਵੀ ਦੁੱਖ ਦੇ।